ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਜੋ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਜੋ ਰਿਐਕਸ਼ਨ ਆ ਰਿਹਾ, ਭਾਰਤੀ ਸਰਕਾਰ ਵੱਲੋਂ ਕੁਝ ਜਿਹੜੇ ਕਦਮ ਚੁੱਕੇ ਗਏ, ਹੁਣ ਪਾਕਿਸਤਾਨ ਵੱਲੋਂ ਕੀ ਕਿਹਾ ਗਿਆ ਜੀ? ਪਾਕਿਸਤਾਨ ਵਾਲੇ ਪਾਸਿਓਂ ਉਹਨਾਂ ਦੇ ਵੀ ਬੋਲ ਕੁਝ ਉੱਧਰਲੇ ਪਾਸਿਓਂ ਵੀ ਵਿਗੜੇ ਹੋਏ ਨੇ, ਤਿੱਖੇ ਸੁਰਾਂ ਦੇ ਵਿੱਚ ਕੁਝ ਗੱਲਾਂ ਆਈਆਂ ਨੇ, ਕੀ ਕਿਹਾ ਜਾ ਰਿਹਾ ਜੀ?
ਦੇਖੋ, ਜਿੱਥੋਂ ਤੱਕ ਤਾਂ ਵਿਜੇ ਜੀ ਹੈ ਫੈਸਲੇ ਲੈਣ ਦਾ ਪਹਿਲੂ, ਉਹ ਆਪਾਂ ਕੱਲ੍ਹ ਵਿਸਤਾਰ 'ਚ ਗੱਲ ਕਰ ਚੁੱਕੇ ਹਾਂ ਕਿ ਕੁਝ ਸਖ਼ਤ ਫੈਸਲੇ, ਕੁਝ ਸਖ਼ਤ ਕਦਮ ਅਸੀਂ ਚੁੱਕੇ ਨੇ, ਅਤੇ ਉਹਨੇ ਵੀ ਆਪਣੇ ਆਪ ਨੂੰ ਇਹ ਦਿਖਾਉਣ ਲਈ ਕਿ ਅਸੀਂ ਇਨਵੋਲਵ ਨਹੀਂ ਹੈਗੇ ਜੀ, ਸਰਕਾਰ ਇਨਵੋਲਵ ਨਹੀਂ, ਅਗਲਿਆਂ ਦਾ ਆਪਣਾ ਪੱਲਾ ਬਚਾਉਣ ਦੀ ਕੋਸ਼ਿਸ਼ ਕਰਨੀ, ਹਰ ਵਾਰੀ ਉਹ ਡਰਾਮਾ ਕਰਦੇ ਨੇ, ਹੈ ਨਾ? ਅਤੇ ਪਰ ਇਸ ਲਈ ਉਹਨਾਂ ਨੇ ਵੀ ਕੋਈ ਸਖ਼ਤ ਕਦਮ ਦੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਫਿਰ ਜੇ ਤੁਸੀਂ ਤੋੜਦੇ ਹੋ ਸਮਝੋ ਤਾਂ ਅਸੀਂ ਵੀ ਤੋੜਦੇ ਹਾਂ ਜੀ। ਅੱਜ ਤਾਂ ਦਿਨ ਭਰ ਇਹ ਵੀ ਚਰਚਾ ਤੁਰਦੀ ਰਹੀ ਕਿ ਕਿਤੇ ਕੱਲ੍ਹ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਲਾ ਵੀ ਪ੍ਰਕਿਰਿਆ ਤਾਂ ਨਹੀਂ ਕੋਈ ਉਸ ਉੱਪਰ ਵੀ ਅਸਰ ਪਊਗਾ, ਕਿਤੇ ਉਹ ਵੀ ਬੰਦ ਹੋਣ ਵਾਲੇ ਪਾਸੇ ਉਹਨਾਂ ਤੁਰ ਪਵੇ, ਇਹ ਵੀ ਫਿਕਰ ਹੈਗਾ। ਸੋ ਆਪਾਂ ਗੱਲ ਵੀ ਕਰ ਰਹੇ ਸੀ ਕਿ ਕੱਲ੍ਹ ਉਹਨਾਂ ਦਾ ਸਰਵਰ ਡਾਊਨ ਦਾ ਵੀ ਆਇਆ ਕਿ ਡਾਊਨ ਹੋ ਗਿਆ ਜਾਂ ਡਾਊਨ ਕੀਤਾ ਗਿਆ, ਨਵੀਂ ਰਜਿਸਟ੍ਰੇਸ਼ਨ ਨਹੀਂ ਹੋ ਰਹੀਆਂ ਸੀਗੀਆਂ, ਸੋ ਕੁਝ ਇਹ ਵੀ ਪਹਿਲੂ ਚਰਚਾ 'ਚ ਰਹੇ। ਪਰ ਜਿਹੜੇ ਵਿਗੜੇ ਬੋਲ ਨੇ ਉਹ ਬਹੁਤ ਘਟੀਆਪਣ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਕਹਿੰਦੇ ਸਾਡਾ ਹੱਥ ਕੋਈ ਨਹੀਂ ਗਾ ਜੀ, ਹੈ ਨਾ, ਇਹ ਘਟਨਾ ਵਾਪਰੀ ਹੈ ਜੀ, ਇਹ ਮੱਧ ਭਾਗ ਹੈ ਜੀ, ਇੱਦਾਂ ਹੋਣਾ ਨਹੀਂ ਚਾਹੀਦਾ। ਪਰ ਹੋ ਸਕਦਾ ਜੀ ਉਹ ਫਰੀਡਮ ਫਾਈਟਰ ਹੋਣ, ਕਹਿੰਦੇ ਅੱਤਵਾਦੀਆਂ ਲਈ ਫਰੀਡਮ ਫਾਈਟਰ ਸ਼ਬਦ, ਸੁਤੰਤਰ ਸੈਨਾਨੀ ਸ਼ਬਦ, ਇਹਦਾ ਮਤਲਬ ਤੁਸੀਂ ਉਹ ਜਿਹੜਾ ਮਤਲਬ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਵਾਲੇ ਨਾਲ ਉਹ ਗੱਲ ਕਰਦੇ ਆ, ਜਾਂ ਇੱਕ ਮੰਤਰੀ ਜ਼ਿੰਮੇਵਾਰ ਅਹੁਦੇ ਤੇ ਬੈਠਾ ਹੋਵੇ, ਪਾਕਿਸਤਾਨ ਦੀ ਸਰਕਾਰ ਦੇ ਵਿੱਚੋਂ ਮੰਤਰੀ ਹੋਵੇ, ਤੇ ਇੱਕ ਮੰਤਰੀ ਹੋ ਕੇ ਅਜਿਹੇ ਬੋਲਣ ਕਿ ਹੋ ਸਕਦਾ ਜੀ ਉਹ ਸੁਤੰਤਰਤਾ ਸੈਨਾਨੀ ਹੋਣ ਜੀ, ਹੋ ਸਕਦਾ ਫਰੀਡਮ ਫਾਈਟਰ ਹੋਣ, ਮਤਲਬ ਜਿਹੜਾ ਕਸ਼ਮੀਰ ਨੂੰ ਲੈ ਕੇ, ਉਹਦੀ ਹੱਦ ਨੂੰ ਲੈ ਕੇ, ਸਰਹੱਦ ਨੂੰ ਲੈ ਕੇ ਵਿਵਾਦ ਤੁਰਿਆ ਰਿਹਾ, ਉਹ ਕਹਿੰਦੇ ਜੀ ਇਹਨਾਂ ਨੇ ਕਬਜ਼ਾ ਕੀਤਾ, ਅਸੀਂ ਕਹਿੰਦੇ ਹਾਂ ਤੁਸੀਂ ਕਬਜ਼ਾ ਕੀਤਾ, ਉਸ ਨੂੰ ਹਵਾ ਦੇ ਰਹੇ ਨੇ ਕਿ ਜੀ ਉਹਦੀ ਆਜ਼ਾਦੀ ਦੀ ਲੜਾਈ ਲੜ ਰਹੇ ਨੇ, ਤੁਸੀਂ ਇਹ ਕਹਿਣਾ ਚਾਹੁੰਦੇ? ਸੋ ਇਹ ਵਿਗੜੇ ਬੋਲ ਕਿਤੇ ਨਾ ਕਿਤੇ ਇਸ਼ਾਰਾ ਕਰਦੇ ਕਿ ਤੁਸੀਂ, ਤੁਹਾਡੀ ਫੌਜ ਉਸ ਚੀਜ਼ ਨੂੰ ਹੁੰਗਾਰਾ ਦਿੰਦੀ ਆ। ਪਰ ਇਸ ਪਹਿਲੂ ਨਾਲ ਮਸਲਾ ਹੱਲ ਨਹੀਂ ਹੁੰਦਾ
ਜੀ,
ਕਿ ਅਸੀਂ ਸਾਰਾ ਕੁਛ ਇਹ ਕਹਿ ਕੇ ਗੱਲ ਨਿਬੇੜਦੀ ਹੈ ਕਿ ਪਾਕਿਸਤਾਨ ਦੀ ਆਦਤ ਹੈ, ਇਹ ਕਰਦਾ ਆਉਂਦਾ, ਜੇ ਅਸੀਂ ਉਹਦੀ ਆਦਤ ਤੋਂ ਵਾਕਫਾਂ, ਅਸੀਂ ਉਹਦੀਆਂ ਚਾਲਾਂ ਤੋਂ ਵਾਕਫਾਂ, ਸਾਨੂੰ ਪਤਾ ਹੈ ਕਿ ਉਹ ਅਜਿਹੀ ਕਰਤੂਤ ਕਰਦਾ ਹੈ, ਫਿਰ ਅਸੀਂ ਆਪਣੇ ਆਪ ਨੂੰ ਹੁਣ ਤੱਕ ਕਦੋਂ ਦਰੁਸਤ ਕੀਤਾ? ਮਤਲਬ ਜਦੋਂ ਭਾਰਤ ਦੇ ਵਿੱਚ ਉਹ 25-26 ਪਰਿਵਾਰਾਂ ਦੇ ਜੀਆਂ ਦੇ ਦਾਹ ਸੰਸਕਾਰ ਹੋ ਰਹੇ ਨੇ, ਤੇ ਤੁਸੀਂ ਉੱਥੇ ਜਾਣ ਦੀ ਬਜਾਏ ਉਹ ਰੈਲੀ ਚੁਣਦੇ ਹੋ, ਇਹਦਾ ਮਤਲਬ ਤੁਹਾਡੇ ਲਈ ਅਹਿਮੀਅਤ ਕੀ ਹੈ? ਬੇਸ਼ੱਕ ਉੱਥੇ ਸ਼ੁਰੂ 'ਚ 7 ਮਿੰਟ ਬੋਲਤੇ ਇਸ ਗੱਲ 'ਤੇ, ਸ਼ਰਧਾਂਜਲੀ ਵੀ ਦੇਤੀ, ਬਾਕੀ ਵੀ ਕਰਤੀ, ਪਰ ਤੁਸੀਂ ਤਾਂ ਨਤੀਸ਼ ਨਾਲ ਹੱਸਦੇ ਠੱਠਾ ਵੀ ਮਜ਼ਾਕ ਵੀ ਕਰਦੇ ਨਜ਼ਰ ਆਉਂਦੇ, ਉੱਥੇ ਸਾਰਾ ਕੁਛ ਆਹ ਹੀ ਵੀ ਹੋ ਰਹੀ ਹੈ ਉਸ ਦਿਨ, ਮਤਲਬ ਇਹ ਦ੍ਰਿਸ਼ ਫਿਰ ਝੰਜੋੜਦੇ ਨਹੀਂ ਗੇ। ਸਵਾਲ ਇਹ ਹੈ ਕਿ ਜਦੋਂ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਆਪਾਂ ਦੂਸਰੇ ਲਈ ਜਿਹਨੇ ਗੁਨਾਹ ਕੀਤਾ ਉਹਨੂੰ ਸਜ਼ਾ ਦੇਣ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੁੰਦੀ ਹੈ, ਤੇ ਉਸ ਘਟਨਾ ਦੀ ਜ਼ਿੰਮੇਵਾਰੀ ਵੀ ਸਰਕਾਰ ਨੇ ਲੈਣੀ ਹੁੰਦੀ ਹੈ ਕਿ ਸਾਡੀ ਇਹਦੇ ਵਿੱਚ ਹੈ, ਤੇ ਸਰਕਾਰ ਕਦੇ ਜ਼ਿੰਮੇਵਾਰੀ ਚੱਕੂਗੀ ਜਨਾਬ? ਇਹ ਸਵਾਲ ਹੈ ਨਾ ਮੂਹਰੇ ਵੱਡਾ। ਤੁਸੀਂ ਇਹ ਦੇਖੋ ਕਿ ਚਾਹੇ ਉਹ ਕਾਰਗਿਲ ਹੈ, ਚਾਹੇ ਉਹ ਪੁਲਵਾਮਾ ਹੈ, ਚਾਹੇ ਉਹ ਪਹਿਲਗਾਮ ਹੈ, ਚਾਹੇ ਉਹ ਸੰਸਦ 'ਤੇ ਹਮਲਾ ਹੈ, ਉਹ ਸਾਰਾ ਘਟਨਾਕ੍ਰਮ ਝਾਤ ਮਾਰ ਕੇ ਦੇਖੋ, ਚਾਹੇ ਉਹ ਮਤਲਬ ਗੋਧਰਾ ਕਾਂਡ ਹੈ, ਇਹ ਆ ਸਾਰਾ ਕੁਛ ਜਿਹੜੇ ਘਟਨਾਕ੍ਰਮ ਵਾਪਰੇ ਨੇ, ਬਹੁ ਗਿਣਤੀ ਬੀਜੇਪੀ ਦੀ ਸਰਕਾਰ ਹੁੰਦੀ ਹੈ ਵਾਪਰੇ ਨੇ, ਤੇ ਹਰ ਵਾਰ ਤੁਸੀਂ ਠੀਕ ਹੈ ਉਹਨੂੰ ਭੰਡੋ, ਉਹਦੇ 'ਤੇ ਕਾਰਵਾਈ ਕਰੋ, ਤੁਸੀਂ ਸਰਜੀਕਲ ਸਟ੍ਰਾਈਕ ਕਰੋ, ਸਾਰਾ ਕੁਛ ਕਰੋ, ਪਰ ਜ਼ਿੰਮੇਵਾਰੀ ਵੀ ਕਦੇ ਕਬੂਲੋ। ਕੋਈ ਦੌਰ ਸੀ ਕਿ ਇੱਥੇ ਰੇਲ ਦੇ ਐਕਸੀਡੈਂਟ ਹੋਣ 'ਤੇ ਰੇਲ ਮੰਤਰੀ ਅਸਤੀਫਾ ਦਿੰਦਾ ਸੀ, ਤੁਸੀਂ ਕਦੇ ਪਹਿਲਕਦਮੀ ਕੀਤੀ ਕਿ ਸਾਡੇ ਰੱਖਿਆ ਮੰਤਰੀ ਦੀ ਗਲਤੀ ਆ, ਸਾਡੇ ਗ੍ਰਹਿ ਮੰਤਰੀ ਦੀ ਗਲਤੀ ਆ, ਸਾਡੇ ਅਜੀਤ ਡਵਾਲ ਦੇ ਵਰਗੇ ਜਿਹੜੇ ਅਹੁਦਿਆਂ 'ਤੇ ਬੈਠੇ ਨੇ ਉਹਨਾਂ ਦੀ ਗਲਤੀ ਆ, ਕਦੇ ਕੋਈ ਅਸਤੀਫੇ ਲਈ ਸਾਹਮਣੇ ਆਇਆ? ਕਿਉਂ ਨਹੀਂ ਆਇਆ? ਇਹ ਸਵਾਲ ਮੈਂ ਕਿਉਂ ਕਰ ਰਿਹਾ
ਜੀ,
ਇਹ ਪੱਖ ਮੈਂ ਕਿਉਂ ਛੂ ਰਿਹਾ ਕਿ ਉਹਨਾਂ ਦੇ ਵਿਗੜੇ ਬੋਲ ਨੇ, ਪਰ ਅਸੀਂ ਆਪਣੀ ਜ਼ਿੰਮੇਵਾਰੀ, ਤੁਸੀਂ ਸਰਵ ਸਾਂਝੀ ਜਿਹੜੀ ਬੈਠਕ ਸੀ ਕੱਲ੍ਹ, ਸਰਵਦਲੀ ਬੈਠਕ, ਉਹਦੇ ਵਿੱਚ ਇਹ ਗੱਲ ਕਬੂਲ ਕਰਦੇ ਹੋ ਕਿ ਹਾਂਜੀ ਸਭ ਤੋਂ ਸੁਰੱਖਿਆ ਦੀ ਚੂਕ ਹੋ ਗਈ? ਮੈਨੂੰ ਯਾਦ ਹੈ ਨਰਿੰਦਰ ਮੋਦੀ ਹੋਰੀ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ ਕਿਸੇ ਰੈਲੀ ਨੂੰ ਸੰਬੋਧਨ ਕਰ ਰਹੇ ਨੇ, ਅੱਜ ਕੱਲ੍ਹ ਵੀਡੀਓ ਚੱਲ ਰਹੀ ਹੈ, ਮੈਂ 3 ਸਵਾਲ ਪੁੱਛਦਾ ਹਾਂ, ਕਹਿੰਦਾ ਕਿ ਜਿਹੜੀ ਇਹ ਅੱਤਵਾਦੀ ਕੋਈ ਅਟੈਕ ਦੇ ਹਵਾਲੇ ਨਾਲ ਗੱਲ ਕਰ ਰਹੇ ਨੇ ਕਿ ਜੋ ਜੇ ਹਮਲਾ ਹੋਇਆ ਹੈ, ਪੈਸਾ ਕਿਹਦੇ ਕੋਲ ਹੈ? RBI ਕੋਲ। RBI ਦਾ ਕੰਟਰੋਲ ਕਿਹਦੇ ਕੋਲ ਹੈ? ਮੋਦੀ ਜੀ ਦੇ ਬੋਲ ਨੇ, ਸਰਕਾਰ ਕੋਲ, ਤੇ ਫਿਰ ਇਹਨਾਂ ਅੱਤਵਾਦੀਆਂ ਕੋਲ ਪੈਸਾ ਕਿੱਥੋਂ ਆਉਂਦਾ? ਹਥਿਆਰ ਕਿੱਥੋਂ ਖਰੀਦਦੇ ਨੇ? ਇਹ ਜ਼ਿੰਮੇਵਾਰੀ ਸਰਕਾਰ ਦੀ ਹੈ। ਉਹ ਕਹਿੰਦੇ ਏਜੰਸੀਆਂ ਕਿਹਦੇ ਕੋਲ ਨੇ? ਸਰਕਾਰ ਕੋਲ, ਤੇ ਏਜੰਸੀਆਂ ਦਾ ਫੇਲੀਅਰ ਹੈ। ਸੁਰੱਖਿਆ ਦਾ ਕੰਟਰੋਲ ਕਿਹਦੇ ਕੋਲ ਹੈ? ਸਰਕਾਰ ਉੱਪਰ, ਸਰਕਾਰ ਦਾ ਫੇਲੀਅਰ ਹੈ। ਜਨਾਬ ਇਹੀ ਤਿੰਨੇ ਸਵਾਲ ਅੱਜ ਵੀ ਖੜੇ ਨੇ
ਜੀ,
ਅੱਜ ਤੁਹਾਡੀ ਵਾਰੀ ਹੈ ਜ਼ਿੰਮੇਵਾਰੀ ਲੈਣ ਦੀ। ਸੋ ਇਹ ਤਰੀਕਾ ਵਧੀਆ ਕਿ ਬਾਹਰ ਬੈਠ ਕੇ ਭੰਡੋ ਹੈ ਅਤੇ ਜਦੋਂ ਅੰਦਰ ਆ ਜਾਓ ਫਿਰ ਜ਼ਿੰਮੇਵਾਰੀ ਕਬੂਲੋ ਨਾ। ਠੀਕ ਹੈ, ਇਹ ਚੱਲੂਗਾ ਤੁਹਾਡਾ ਪ੍ਰੋਸੈਸ, ਪਰ ਮੈਂ ਇਹ ਸਵਾਲ ਇਸ ਲਈ ਕਰ ਰਿਹਾ, ਆ ਮੇਰੇ ਮੂਹਰੇ ਤਿੰਨ ਤਸਵੀਰਾਂ ਨੇ। ਪਹਿਲੀ ਤਸਵੀਰ ਹੈ ਜੀ ਸੂਰਤ ਤੋਂ। ਸੂਰਤ ਦੇ ਵਿੱਚ ਜਿਹੜਾ ਬੰਦਾ ਉੱਥੇ ਮਾਰਿਆ ਗਿਆ ਅੱਤਵਾਦੀਆਂ ਦੀਆਂ ਗੋਲੀਆਂ ਨਾਲ, ਉਸ ਦੀ ਧਰਮ ਪਤਨੀ ਇੱਕ ਆਏ ਹੋਏ ਮੰਤਰੀ ਨੂੰ ਕਹਿੰਦੀ ਹੈ, ਹੈਂ ਜਬ ਸਭ ਹੋ ਜਾਤਾ ਹੈ ਤੋ ਸਰਕਾਰੇ ਆਤੀ ਹੈ, ਫੋਟੋ ਖਿਚਵਾ ਕਰ ਚਲੀ ਜਾਤੀ ਹੈ, ਕਹਿੰਦੀ ਚਲੋ ਇੱਥੋਂ।
ਜੀ
ਮੰਤਰੀ ਨੂੰ ਕਹਿੰਦੀ ਹੁਣ ਤੁਸੀਂ ਆ ਗਏ, ਫੋਟੋ ਖਿਚਾਓਗੇ ਤੇ ਚਲੇ ਜਾਓਗੇ। ਤੇ ਕਹਿੰਦੀ ਕਿ ਸਾਡੇ ਟੈਕਸਾਂ ਨਾਲ ਤੁਹਾਨੂੰ ਸੁਰੱਖਿਆ ਛਤਰੀ ਮਿਲਦੀ ਆ, ਸਾਡੇ ਟੈਕਸਾਂ ਨਾਲ ਤੁਹਾਨੂੰ ਹੈਲੀਕਾਪਟਰ ਮਿਲਦਾ ਹੈ, ਤੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਅਫਸਰ ਅਧਿਕਾਰੀ। ਉਹ ਕਹਿੰਦੀ ਨਹੀਂ, ਅੱਜ ਇਹਨੂੰ ਬੋਲਣ ਦਿਓ, ਇਹਨੇ ਜਾਣਾ ਤਾਂ ਜਾਵੇ। ਕਹਿੰਦੀ ਸਾਡੇ ਸਾਰਾ ਕੁਝ ਤੁਸੀਂ ਟੈਕਸਾਂ ਚੋਂ ਸੁਰੱਖਿਆ, ਸਾਡੀ ਸੁਰੱਖਿਆ ਕਿੱਥੇ ਸਾਡੇ ਟੈਕਸ ਚੋਂ ਹੀ।
ਜੀ
ਤੇ ਉਹਨੇ ਇੱਥੋਂ ਤੱਕ ਕਿਹਾ ਕਿ ਅਸੀਂ ਤੁਹਾਡੇ ਮਾਰੇ ਹੋਏ ਦਮਕੀਆਂ ਕਰਕੇ ਉੱਥੇ ਗਏ ਸੀ, ਕਿ ਆ ਪੰਛੀ ਵੀ ਪਰ ਨਹੀਂ ਮਾਰ ਸਕਦਾ, ਤੁਸੀਂ ਭਰੋਸੇ ਦਵਾਏ ਸੀ ਨਾ, ਹੁਣ ਕਬੂਲੋ। ਦੂਸਰੇ ਪਾਸੇ ਦੂਸਰੀ ਤਸਵੀਰ ਯੂਪੀ ਤੋਂ ਹੈ। ਉੱਥੇ ਦੀ ਔਰਤ ਨੇ ਆਪਣੇ ਘਰ ਵਾਲੇ ਦੇ ਦਾਹ ਸੰਸਕਾਰ ਤੱਕ ਉਹਦੀ ਉਹ ਕਮੀਜ਼ ਪਾ ਕੇ ਰੱਖੀ, ਤੇ ਉਹ ਆਏ ਹੋਏ ਅਫਸਰਾਂ ਅਧਿਕਾਰੀਆਂ ਨੂੰ ਕਹਿੰਦੀ ਆ ਇੱਥੇ ਆ ਕੇ ਸਲੂਟ ਮਾਰਨ ਦੀ ਬਜਾਏ ਉੱਥੇ ਸਮੇਂ ਸਿਰ ਪਹੁੰਚਦੇ ਤਾਂ ਸ਼ਾਇਦ ਕਈਆਂ ਦੀ ਜਾਨ ਬਚਦੀ, ਕਈਆਂ 'ਤੇ ਤੁਸੀਂ ਕਾਰਵਾਈ ਕਰ ਪਾਉਂਦੇ, ਡੇਢ ਘੰਟੇ ਤੋਂ ਬਾਅਦ ਸਾਰਾ ਕੁਛ ਪ੍ਰਬੰਧ ਕਰ ਸਕੇ ਨੇ ਉੱਥੇ। ਸੋ ਇਹ ਆਪਣੇ ਆਪ ਸਵਾਲ ਹੈ। ਤੀਸਰੀ ਤਸਵੀਰ ਮੇਰੇ ਕੋਲ ਜੈਪੁਰ ਦੀ ਹੈ। ਉਹ ਕਹਿੰਦੀ ਹੈ ਕਿ ਤੁਹਾਡੀ ਸਰਕਾਰ ਦਾ ਫੇਲੀਅਰ ਹੈ, ਇਹ ਸਿਕਿਉਰਿਟੀ ਲਾਉਣੀ ਕਿਹਨੇ ਸੀ, ਉਹ ਕਹਿੰਦੇ ਉੱਥੇ ਸਿਕਿਉਰਿਟੀ ਸੰਭਾਲਣੀ ਕਿਹਨੇ ਸੀ, ਔਰ ਇਹ ਸਾਰੇ ਵਰਤਾਰੇ ਦੇ ਵਿਚਾਲੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਵੀਡੀਓ ਦਾ ਹੜ ਹੈ, ਜਿਹੜੇ ਸਥਾਨਕ ਲੋਕਾਂ ਨੇ ਘਰਾਂ 'ਚ ਸ਼ਰਨ ਦਿੱਤੀ, ਉਹ ਰੋਟੀ ਖਿਲਾ ਰਹੇ ਨੇ 20-20 ਬੰਦਿਆਂ ਨੂੰ, 25-25 ਬੰਦਿਆਂ ਨੂੰ, ਹੈ ਨਾ, ਬੱਸਾਂ 'ਚ ਸਮਾਨ ਵੰਡ ਰਹੇ ਨੇ। ਮੈਂ ਕਹਿੰਦਾ ਚਾਹੇ ਉਹਦੇ ਪਿੱਛੇ ਉਹਨਾਂ ਦੀ ਆਪਣੀ ਦੁਕਾਨਦਾਰੀ ਖੁੱਸਣ ਦੀ ਮਨਸ਼ਾ ਹੋਵੇ, ਉਹਨਾਂ ਦਾ ਰੁਜ਼ਗਾਰ ਜਾਣ ਦੀ ਮਨਸ਼ਾ ਹੋਵੇ ਚਾਹੇ, ਪਰ ਮੀਡੀਆ ਇਹ ਦ੍ਰਿਸ਼ ਕਿਉਂ ਲੁਕੋ ਰਿਹਾ? ਇੱਕ ਪਾਸੇ ਅਸੀਂ ਦੁੱਖ ਦੀ ਘੜੀ 'ਚੋਂ ਹਾਂ, ਉਹ ਪਰ ਅਸੀਂ ਉਸ ਦ੍ਰਿਸ਼ ਨੂੰ ਇਹ ਲੁਕੋ ਕੇ ਇੱਕ ਧਰਮ ਪ੍ਰਤੀ, ਇੱਕ ਫਿਰਕੇ ਪ੍ਰਤੀ ਨਫ਼ਰਤ ਕਿਉਂ ਪੈਦਾ ਕਰ ਰਹੇ ਹਾਂ? ਕੀ ਇਹ ਕੰਮ ਹੈ ਸਾਡਾ? ਸੋ ਜਿਹੜੀਆਂ ਕਾਲੀਆਂ ਭੇਡਾਂ ਨੇ, ਜਿਨ੍ਹਾਂ 'ਚ ਵੀ ਛੁਪੀਆਂ ਨੇ, ਜੇ ਉਸ ਧਰਮ 'ਚ ਵੀ ਕੁਝ ਕਾਲੀਆਂ ਭੇਡਾਂ ਨੇ, ਜੇ ਕਸ਼ਮੀਰ ਘਾਟੀ 'ਚ ਵੀ ਕੁਝ ਕਾਲੀਆਂ ਭੇਡਾਂ ਨੇ, ਉੱਥੇ ਸਥਾਨਕ ਲੋਕਾਂ 'ਚ ਵੀ ਛੁਪੀਆਂ ਨੇ, ਉਹ ਪਛਾਣੋ
ਜੀ
ਅਤੇ ਉਹਨਾਂ 'ਤੇ ਕਾਰਵਾਈ ਕਰੋ ਜਨਾਬ। ਸੋ ਇਸ ਲਈ ਪਾਕਿਸਤਾਨ ਦੇ ਵਿਗੜੇ ਬੋਲ ਅਤੇ ਸਾਡਾ ਵਿਗੜਿਆ ਸਿਸਟਮ ਕਦੋਂ ਦਰੁਸਤ ਹੋਊਗਾ, ਇਹ ਵੀ ਜਵਾਬ ਦੇਣਾ ਪੈਣਾ।
ਦੀਪਕ ਜੀ, ਜਿਹੜੀ ਸਿਚੁਏਸ਼ਨ ਇਸ ਵੇਲੇ ਇੰਨੀ ਸੀਰੀਅਸ ਅਤੇ ਇੰਨੀ ਗੰਭੀਰ ਬਣ ਗਈ ਹੋਈ ਆ, ਇਹ ਜਿਹੜੇ ਮੀਡੀਆ ਦੇ ਵਰਤਾਰੇ ਦੇ ਉੱਪਰ ਸਵਾਲ ਹੈ ਨਾ, ਇਹ ਬੜਾ ਮਹੱਤਵਪੂਰਨ ਸਵਾਲ ਆ, ਕਿਉਂਕਿ ਬਹੁਤ ਸਾਰੇ ਲੋਕ ਆਹ ਸੋਸ਼ਲ ਮੀਡੀਆ ਨੇ ਖਾਸ ਤੌਰ 'ਤੇ ਕੁਝ ਚੀਜ਼ਾਂ ਇਹੋ ਜਿਹੀਆਂ ਬਣਾਤੀਆਂ, ਜਿਹੋ ਜਿਹੀ ਚੀਜ਼ ਤੁਸੀਂ ਦੇਖੀ ਜਾਂਦੇ ਹੋ ਉੱਦਾਂ ਦੀਆਂ ਚੀਜ਼ਾਂ ਪਰੋਸ ਪਰੋਸ ਕੇ ਸਾਹਮਣੇ ਆਈ ਜਾਂਦੀਆਂ। ਇੱਕ ਅੱਛਾ ਮੀਡੀਆ ਦੇ ਵਰਤਾਰੇ ਦੇ ਵਿੱਚ ਇੱਕ ਇਹ ਵੀ ਬੜਾ ਇੱਕ ਮੰਦਭਾਗੀ ਗੱਲ ਹੈ ਕਿ ਵਿਊਜ਼ ਦੇ ਚੱਕਰ ਦੇ ਵਿੱਚ ਇੱਕ ਜਿਹੜੀ ਇੱਕ ਇੱਕ ਕਪਲ ਦੀ ਇੱਕ ਵੀਡੀਓ ਕਾਫੀ ਚੱਲੀ, ਜਿਹਨੂੰ ਕਿ ਕਹਿ ਦਿੱਤਾ ਗਿਆ ਕਿ ਉਹ
ਕਿਸੇ ਹੋਰ
ਪਰਿਵਾਰ ਦੀ ਵੀਡੀਓ ਹੈ ਉਹ। ਸੋ ਇੰਨਾ ਗੈਰ ਜ਼ਿੰਮੇਵਾਰਾਨਾ ਢੰਗ ਦੀ ਰਿਪੋਰਟਿੰਗ ਹੈ, ਇੰਨੀ ਗੈਰ ਜ਼ਿੰਮੇਵਾਰਾਨਾ ਢੰਗ ਦੇ ਨਾਲ ਕੁਝ ਜਿਹੜੇ ਇਮੇਜਿਸ ਨੇ ਜਾਂ ਵੀਡੀਓਜ਼ ਨੇ ਉਹ ਨਸ਼ਰ ਕੀਤੀਆਂ ਜਾ ਰਹੀਆਂ ਨੇ, ਇਹ ਆਪਣੇ ਆਪ ਦੇ ਵਿੱਚ
ਇੱਕ ਲਾਸ਼ ਕੋਲ ਇੱਕ ਬੱਚਾ ਬੈਠੇ, ਇੱਕ ਲਾਸ਼ ਕੋਲ ਇੱਕ ਬੱਚੇ ਬੈਠੇ ਵਾਲੀ ਵੀਡੀਓ ਖੂਬ ਚੱਲ ਰਹੀ, ਉਹ ਪੁਰਾਣੀ ਹੈ ਕੋਈ।
ਜੀ 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 ਜੀ
ਸੋ ਅਸੀਂ ਕਿਤੇ ਦੀ ਫੁਟੇਜ ਕਿਤੇ ਜੋੜ ਕੇ ਪਾ ਰਹੇ ਹਾਂ, ਮਤਲਬ ਚਾਹੇ ਵਿਊਜ਼ ਲੈਣ ਲਈ, ਚਾਹੇ ਸਾਡੀ ਨਾ ਸਮਝੀ ਦਾ ਨਤੀਜਾ ਅਸੀਂ ਉਹਨੂੰ ਅੱਗੇ ਸ਼ੇਅਰ ਕਰ ਰਹੇ ਹਾਂ, ਕੁਛ ਕਰ ਰਹੇ, ਕੋਈ ਵੀ ਅਧਿਕਾਰਕ ਤੌਰ 'ਤੇ ਚੈੱਕ ਹੀ ਨਹੀਂ ਕਰਦਾ ਕੁਛ ਪਾਉਣ ਤੋਂ ਪਹਿਲਾਂ, ਤੇ ਅਸੀਂ ਅੱਗੇ ਉਹਨੂੰ ਸ਼ੇਅਰ ਕਰ ਰਹੇ ਹਾਂ, ਅੱਗੇ ਪੋਸਟਾਂ ਕਰ ਰਹੇ ਹਾਂ, ਮਤਲਬ ਕਦੋਂ ਦੀ ਘਟਨਾ ਕਿਸੇ ਕਾਰਨ ਕਰਕੇ ਕਿਸੇ ਧਿਰ ਦੀ ਲੜਾਈ ਹੋ ਰਹੀ ਹੈ, ਅਸੀਂ ਅੱਜ ਦੀ ਜੋੜ ਕੇ ਦਿਖਾ ਰਹੇ ਹਾਂ
ਜੀ।
ਸੋ ਇਹ ਬਹੁਤ ਖਤਰਨਾਕ ਪਹਿਲੂ ਹੈ, ਬਹੁਤ ਖਤਰਨਾਕ। ਅਸੀਂ ਹਰ ਫੋਨ ਬੰਬ ਦਾ ਗੋਲਾ ਹੈ ਇਸ ਟਾਈਮ, ਪਤਾ ਨਹੀਂ ਉਹ ਕਿੰਨਿਆਂ ਨੂੰ ਮਾਰ ਕਰੂਗਾ।
ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਆ। ਦੀਪਕ ਜੀ, ਪੰਜਾਬ ਦੀ ਸਿਆਸਤ ਵੱਲ, ਪੰਜਾਬ ਦੇ ਸਿਆਸੀ ਮਾਹੌਲ ਵੱਲ ਰੁੱਖ ਕਰਦੇ ਹਾਂ ਕਿ ਇਹ ਦੱਸਿਓ, ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ, ਫਿਰ ਜਿਹੜੇ ਨਿਯੁਕਤ ਹੋਏ ਜਥੇਦਾਰਾਂ ਦੀ ਆਜ਼ਾਦੀ ਨੂੰ ਲੈ ਕੇ ਵੀ ਉਹ ਕਿੰਨਾ ਖੁੱਲ੍ਹ ਕੇ ਆਪਣਾ ਕੰਮ ਕਰ ਸਕਦੇ ਨੇ, ਉਹਨੂੰ ਲੈ ਕੇ ਸਮੇਂ ਸਮੇਂ 'ਤੇ ਤੁਸੀਂ ਗੱਲਬਾਤ ਸਾਂਝੀ ਕਰਦੇ ਰਹੇ ਹੋ। ਹੁਣ ਇਹ ਦੱਸਿਓ ਵੀ ਜਥੇਦਾਰਾਂ ਦੀ ਨਿਯੁਕਤੀ ਕੀ ਹੁਣ ਅਦਾਲਤਾਂ ਕਰਿਆ ਕਰਨਗੀਆਂ, ਇਹ ਅਧਿਕਾਰ ਹੁਣ ਅਦਾਲਤਾਂ ਵੱਲ ਜਾਂਦਾ ਨਜ਼ਰ ਆਉਂਦਾ?
ਵਿਜੇ ਜੀ, ਇਹ ਫਿਕਰਮੰਦੀ ਵਾਲਾ ਪਹਿਲੂ ਹੈ ਕਿ ਸਿੱਖ ਕੌਮ ਦੇ ਵਿੱਚ ਸਿਰਮੋਰ ਸਥਾਨ ਜੋ ਮੰਨਿਆ ਜਾਂਦਾ ਹੈ ਇਸ ਪੰਥਕ ਸਿਆਸਤ ਦੇ ਹਵਾਲੇ ਨਾਲ, ਪੰਥਕ ਸਿਸਟਮ ਦੇ ਹਵਾਲੇ ਨਾਲ, ਉਹ ਤਖ਼ਤ ਸਾਹਿਬਾਨਾਂ 'ਤੇ ਲੱਗਣ ਵਾਲੇ ਜਥੇਦਾਰਾਂ ਦਾ। ਜਥੇਦਾਰ ਸਾਹਿਬਾਨ ਦੀ ਨਿਯੁਕਤੀ, ਉਹਨਾਂ ਦੀ ਸੇਵਾ ਮੁਕਤੀ, ਇਹ ਸਾਰਾ ਕੁਛ ਐਸ ਜੀ ਪੀ ਸੀ ਦੇ ਕੰਟਰੋਲ 'ਚ ਹੈ। ਐਕਟ 1925 ਦਾ ਹਵਾਲਾ ਦੇ ਕੇ ਇੱਕ ਗੁਰਮੁਖ ਸਿੰਘ ਅੰਮ੍ਰਿਤਸਰ ਤੋਂ ਸੰਬੰਧਿਤ ਹੈ, ਉਹ ਚੰਡੀਗੜ੍ਹ ਦੀ ਲੋਕਲ ਅਦਾਲਤ ਦੇ ਵਿੱਚ, ਸਥਾਨਕ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਦਾਖਲ ਕਰਦਾ ਹੈ ਕਿ ਜੀ ਜਥੇਦਾਰ ਸਿਸਟਮ ਤਾਂ ਸਾਡਾ ਪੁਰਾਤਨ ਤੁਰਿਆ ਆਉਂਦਾ ਹੈ, ਇਹ ਐਸ ਜੀ ਪੀ ਸੀ ਬਾਅਦ 'ਚੋਂ ਹੋਂਦ ਚਾਹੀਏ, ਇਹਨੂੰ ਕੀ ਹੱਕ ਹੈ ਜੀ ਉਹ ਕੰਟਰੋਲ ਆਪਣੇ 'ਚ ਲੈਣ ਦਾ, ਅਤੇ ਜਥੇਦਾਰ ਕੋਈ ਮੁਲਾਜ਼ਮ ਥੋੜ੍ਹਾ ਨਹੀਂ, ਕੋਈ ਇੰਪਲਾਈ ਥੋੜ੍ਹਾ ਨਹੀਂ, ਸਾਡੀ ਸਨਮਾਨਿਤ ਪੋਸਟ ਹੈ
ਜੀ,
ਅਤੇ ਇਸ ਲਈ ਮਤਲਬ ਕਿ ਉਹਨਾਂ ਐਸ ਜੀ ਪੀ ਸੀ ਨੂੰ ਹੱਕ ਨਹੀਂ ਹੋਣਾ ਚਾਹੀਦਾ, ਹੈ ਨਾ, ਉਹ ਇਹਨਾਂ ਤੋਂ ਇਹ ਹੱਕ ਵਾਪਸ ਲਿਆ ਜਾਵੇ, ਫਿਰ ਉਹ ਹੱਕ ਅਦਾਲਤਾਂ ਨੂੰ ਸੌਂਪਣਾ। ਦੁਨਿਆਵੀ ਅਦਾਲਤਾਂ ਫੈਸਲਾ ਕਰਿਆ ਕਰਨਗੀਆਂ ਕਿ ਹੁਣ ਆਪਾਂ ਕਿਹਨੂੰ ਜਥੇਦਾਰ ਲਾਉਣਾ, ਕਿਹਨੂੰ ਨਹੀਂ ਲਾਉਣਾ। ਇਹ ਪੰਥਕ ਮਸਲਾ, ਸਿੱਖ ਭਾਈਚਾਰੇ ਦਾ ਮਸਲਾ, ਔਰ ਇਹ ਮੈਨੂੰ ਲੱਗਦਾ ਐਸ ਜੀ ਪੀ ਸੀ ਨੂੰ ਇਸ ਮਸਲੇ 'ਤੇ ਪਹਿਲਕਦਮੀ ਕਰਨੀ ਚਾਹੀਦੀ ਹੈ। ਸ਼ਾਇਦ ਧਾਮੀ ਹੋਰੀ ਉਹ ਕੁਝ ਕੋਸ਼ਿਸ਼ਾਂ ਕਰਦੇ ਵੀ ਨਜ਼ਰ ਆਏ ਸੀ ਜਦੋਂ ਉਹ ਮੰਗ ਰਹੇ ਨੇ, ਸੁਝਾਅ ਮੰਗ ਰਹੇ ਨੇ, ਜਾਂ ਕਮੇਟੀ ਬਣਾਉਣ ਦੀ ਗੱਲ ਤੁਰ ਰਹੀ ਹੈ, ਕੁਝ ਗੱਲਾਂ ਤੁਰ ਰਹੀਆਂ ਨੇ ਉੱਧਰ ਨੂੰ। ਸੋ ਪਰ ਉਹ ਗੱਲਾਂ ਕਿੰਨੀ ਕੁ ਗੰਭੀਰਤਾ ਨਾਲ ਨੇ, ਕਦੋਂ ਤਨ ਪੱਤਨ ਲੱਗਣਗੇ ਵੱਖਰੀ ਸਵਾਲ ਹੈ, ਪਰ ਜਿਹੜੀ ਧਿਰ ਅਦਾਲਤ ਤੱਕ ਗਈ ਉਹ ਕਿਸ ਮਨਸ਼ਾ ਨਾਲ ਗਈ ਹੈ। ਬੇਸ਼ੱਕ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਅਗਲੇ 15-20 ਸਾਲ ਕੰਮ ਚੱਲੀ ਜਾਣਾ, ਚਿੰਤਾ ਨਾ ਕਰੋ, ਅਦਾਲਤਾਂ 'ਚ ਮਾਮਲੇ ਚੱਲੀ ਜਾਂਦੇ ਹੁੰਦੇ ਨੇ, ਪਤਾ ਇੱਥੇ ਕੁਛ ਨਹੀਂ ਹੋਣ ਵਾਲਾ। ਪਰ ਇਹ ਚਰਚਾ ਇਸ ਤਰ੍ਹਾਂ ਦੀ, ਕਿਉਂਕਿ ਜਿਹੜੀ ਪਟੀਸ਼ਨ ਦਾਖਲ ਹੋਈ ਉਹਦੇ ਆਧਾਰ 'ਤੇ ਅਗਲਿਆਂ ਨੇ ਕੇਂਦਰ ਨੂੰ ਵੀ ਪੁੱਛਣਾ ਸ਼ੁਰੂ ਕਰਤਾ, ਹੈਂ ਐਸ ਜੀ ਪੀ ਸੀ ਨੂੰ ਵੀ ਕੱਢਤਾ ਨੋਟਿਸ ਕਿ ਆ ਜਾਓ ਭਾਈ, ਅਗਲੀ ਤਰੀਕ 'ਤੇ ਜਵਾਬ ਦਿਓ, ਹਿਸਾਬ ਕਿਤਾਬ ਆਪਣਾ ਦੱਸੋ ਕੀ ਹੈ। ਅਸਲ 'ਚ ਕੀ ਹੈ ਕਿ ਐਸ ਜੀ ਪੀ ਸੀ, ਕਿਉਂਕਿ ਪਟੀਸ਼ਨ 'ਚ ਲਿਖਿਆ ਕਿ ਐਸ ਜੀ ਪੀ ਸੀ ਗੁਰੂ ਘਰਾਂ ਦੇ ਪ੍ਰਬੰਧਾਂ ਕਰਨ ਵਾਲੀ ਕਮੇਟੀ ਹੈ, ਨਾ ਕਿ ਉਹ ਇੱਦਾਂ ਦੇ ਕਾਰਜਾਂ ਦੇ ਲਈ ਹੈ। ਅਤੇ ਪਰ ਜੇ ਤੁਸੀਂ ਇਹ ਕਹਿੰਦੇ ਹੋ ਕਿ ਜਥੇਦਾਰ ਸਾਹਿਬ ਸਾਡੇ ਇੰਪਲਾਈ ਨੇ, ਅਸੀਂ ਤਨਖਾਹ ਦਿੰਦੇ ਹਾਂ, ਭੱਤੇ ਦਿੰਦੇ ਹਾਂ, ਉਹਨਾਂ ਲਈ ਪ੍ਰਬੰਧ ਕਰਦੇ ਹਾਂ, ਤਾਂ ਭਾਈ ਇੰਪਲਾਈ ਨੂੰ ਵੀ ਹਟਾਉਣ ਲੱਗਿਆਂ, ਚਾਹੇ ਕਿਹੜੇ ਮਰਜ਼ੀ ਰੁਤਬੇ 'ਤੇ ਹੋਵੇ, ਛੋਟੇ ਤੋਂ ਬੜੇ ਤੱਕ, ਉਹਦੇ 'ਚ ਵੀ ਕੋਈ ਨਿਯਮਾਵਲੀ ਹੁੰਦੀ ਹੈ ਕਿ ਨੋਟਸ ਦੇਣਾ, ਕੋਈ ਪਹਿਲਾਂ ਜਵਾਬ ਲੈਣਾ, ਕੋਈ ਕੋਈ ਅਗਲੀਆਂ ਤਨਖਾਹਾਂ 3 ਦੇਣੀਆਂ ਤਾਂ ਤੋਰਨਾ, ਕੋਈ ਪ੍ਰਕਿਰਿਆ ਹੁੰਦੀ ਹੈ
ਜੀ।
ਸੋ ਇੱਦਾਂ ਦਾ ਨਹੀਂ ਕਿ ਸਵੇਰ ਤੋਂ ਨਾ ਆਇਓ ਜੀ। ਸੋ ਇਹ ਹੁਣ ਤੁਹਾਡੀ ਪੰਨ ਮੀਡੀਆ ਵਾਲੀ ਕੰਪਨੀ ਦਾ ਹੈ ਨਹੀਂ ਕੀ ਕਿਹਾ ਤੁਸੀਂ ਕਿਸੇ ਠੇਕੇ ਦੇ ਇੰਪਲਾਈ ਰੱਖੇ ਸੀ, ਉਹਨਾਂ ਨੂੰ ਕਹਿ ਤਾ ਬੀਆਂ ਨੂੰ ਕਿ ਕੱਲ੍ਹ ਨੂੰ ਜਵਾਕਾਂ ਨੂੰ ਕਿ ਨਾ ਆਇਓ, ਇਹੋ ਸਿਸਟਮ ਥੋੜ੍ਹਾ
ਜੀ।
ਸੋ ਇਸ ਲਈ ਇਹ ਪਹਿਲੂ ਹੁਣ ਅਦਾਲਤ 'ਚ ਗਿਆ ਅਤੇ ਇਹਦੇ 'ਤੇ ਫਿਕਰਮੰਦ ਨੇ ਜਥੇਬੰਦੀਆਂ, ਔਰ ਉਹਨਾਂ ਨੂੰ ਲੱਗਦਾ ਕਿ ਨਹੀਂ ਹੋਣਾ ਚਾਹੀਦਾ ਸੀ, ਪਰ ਇਹ ਮਾਮਲਾ ਹੁਣ ਪਚੀਦਾ ਆਉਂਦੇ ਦਿਨਾਂ 'ਚ ਹੁੰਦਾ ਜਾਏਗਾ। ਅਤੇ ਇੱਧਰ ਅਜੇ ਧਾਮੀ ਸਾਹਿਬ ਆਪਣੇ ਹਵਾਲੇ ਨਾਲ ਆਪਣੇ 20 ਮਈ ਤੱਕ ਉਹਨਾਂ ਨੇ ਸੁਝਾਅ ਮੰਗੇ ਨੇ, ਵੱਡੀ ਧਿਰਾਂ ਵੱਲੋਂ ਸੁਝਾਅ ਨਹੀਂ ਆਏ, ਆਮ ਵਰਤਾਰੇ ਦੇ ਵਿੱਚ ਸਿੱਖ ਭਾਈਚਾਰਿਆਂ ਵੱਲੋਂ ਵੱਖ ਵੱਖ ਸੁਝਾਅ ਆ ਰਹੇ ਨੇ, ਅਤੇ ਉਹ ਤੋਂ ਬਾਅਦ ਦੇਖਦੇ ਹਾਂ ਕਿ ਕਮੇਟੀ ਬਣੂਗੀ, ਕੋਈ ਜਥੇਦਾਰ ਬਣਨਗੇ, ਕਿਸ ਤਰ੍ਹਾਂ ਗੱਲ ਅੱਗੇ ਵਧੂਗੀ, ਅਜੇ ਆਉਣ ਵਾਲਾ ਸਮਾਂ ਦੱਸੂਗਾ ਜੀ।
ਜੀ, ਅਤੇ ਦੀਪਕ ਜੀ ਦੱਸਿਓ, ਬਾਦਲ ਦੀ ਬਰਸੀ ਮੌਕੇ ਬਾਦਲਾਂ 'ਤੇ ਹੀ ਬਰਸੇ ਨੇ ਧਾਮੀ।
ਹਾਂਜੀ, ਅੱਜ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਬਰਸੀ ਦਾ ਸਮਾਗਮ ਸੀਗਾ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਇਕੱਤਰਤਾ ਕੀਤੀ। ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਨੇ, ਅਤੇ ਜੇਕਰ ਤਾਂ ਉਸ ਨਾਤੇ ਦੇਖਣਾ ਹੋਵੇ ਕਿ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਵਿਅਕਤੀ ਦੀ ਬਰਸੀ ਹੋਵੇ, ਅਤੇ ਉਹਦੇ ਉੱਤੇ ਸਰਕਾਰ ਦਾ ਕੋਈ ਨੁਮਾਇੰਦਾ ਵੀ ਨਾ ਜਾਵੇ, ਕੋਈ ਹੋਰ ਦਲਾਂ ਦਾ ਨੁਮਾਇੰਦਾ ਵੀ ਨਾ ਜਾਵੇ, ਹੋਰ ਨੇੜਲੇ ਰਾਜਨੀਤਿਕ ਧਿਰਾਂ ਜਿਹੜੀਆਂ ਨਾਲ ਬਾਦਲ ਵਿਚਰਦੇ ਰਹੇ ਉਹਨਾਂ 'ਚੋਂ ਵੀ ਕੋਈ ਨਾ ਜਾਵੇ, ਇਹ ਅਫਸੋਸਜਨਕ ਵਰਤਾਰਾ
ਜੀ।
ਦੂਸਰੇ ਪਾਸੇ ਇਸ ਨੂੰ ਕੁਝ ਧਿਰਾਂ ਨੇ ਦੇਖਿਆ ਕਿ ਪਰਿਵਾਰਕ ਫੰਕਸ਼ਨ ਸੀ, ਪਰਿਵਾਰ ਤੋਂ ਭਾਵ ਮੇਰਾ ਸੁਖਬੀਰ ਬਾਦਲ ਦੇ ਪਰਿਵਾਰ ਤੋਂ ਵੀ ਹੈ, ਪਰਿਵਾਰ ਤੋਂ ਭਾਵ ਮੇਰਾ ਅਕਾਲੀ ਦਲ ਦੇ ਪਰਿਵਾਰ ਤੋਂ ਵੀ ਹੈ, ਸੁਖਬੀਰ ਵਾਲਾ ਅਕਾਲੀ ਦਲ। ਸੋ ਇਸ ਲਈ ਕਹਿੰਦੇ ਕਿ ਉੱਥੇ ਫਿਰ ਉਹਨਾਂ ਦੀ ਇਕੱਤਰਤਾ ਹੋਣੀ ਸੀ, ਪਰ ਇਸ ਇਕੱਤਰਤਾ ਦੇ ਵਿੱਚ 2-3 ਪਹਿਲੂ ਖੂਬ ਦੇਖਣ ਵਾਲੇ ਸੀ
ਜੀ।
ਇੱਕ ਤਾਂ ਕਈਆਂ ਨੇ ਇਹ ਸਵਾਲ ਖੜਾ ਕੀਤਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਉੱਥੇ ਜਾਣਾ
ਜੀ,
ਕਿ ਵੀ ਇਹ ਉਹ ਧਿਰ ਹੈ ਜਿਹਨੂੰ 2 ਦਸੰਬਰ ਨੂੰ ਫੈਸਲਾ ਸੁਣਾਇਆ ਗਿਆ ਕਿ ਤੁਸੀਂ ਅਜੇ ਕੌਮ ਦੀ ਅਗਵਾਈ ਕਰਨ ਦੇ ਲਾਇਕ ਨਹੀਂ
ਜੀ,
ਤੇ ਉਹ ਫੈਸਲਾ ਅਜੇ ਅਮਲੀ ਰੂਪ 'ਚ ਹੈ। ਗੜਗੜ ਜੋਰਾਂ ਨੇ ਆ ਕੇ ਉਹ 'ਚ ਕੋਈ ਸੋਧ ਸੁਧਾਈ, ਕੋਈ ਬਦਲਾ ਬਦਲਾਈ ਨਹੀਂ ਕੀਤੀ
ਜੀ,
ਤੇ ਉਸ ਫੈਸਲੇ ਦੇ ਵਿੱਚ ਫਕਰੇ ਕੌਮ ਵਾਪਸ ਲਿਆ ਗਿਆ, ਤੇ ਪ੍ਰਕਾਸ਼ ਸਿੰਘ ਬਾਦਲ ਦੇ ਕਈ ਉਹ ਕਸੀਦੇ ਪੜੇ ਗਏ ਜਿਹੜੇ ਅੱਜ ਵਾਲੀ ਤੋਂ ਉਲਟ ਸੀਗੇ। ਉਸ ਹਵਾਲੇ ਨਾਲ ਕਿ ਕੀ ਜਥੇਦਾਰ ਸਾਹਿਬ ਨੂੰ ਉੱਥੇ ਜਾ ਕੇ ਹਾਜ਼ਰੀ ਭਰਨੀ ਚਾਹੀਦੀ ਸੀ, ਜਿਹੜੇ ਵਿਅਕਤੀ ਤੋਂ ਅਕਾਲ ਤਖ਼ਤ ਸਾਹਿਬ ਤੋਂ ਫਕਰੇ ਕੌਮ ਵਾਪਸ ਲਿਆ ਗਿਆ ਹੋਵੇ, ਜਾਂ ਜਿਹਨਾਂ ਦੇ ਅਗਲੇ ਲੀਡਰਾਂ ਨੂੰ ਕਿਹਾ ਗਿਆ ਵੀ ਤੁਸੀਂ ਅਗਵਾਈ ਕਰਨ ਦੇ ਲਾਇਕ ਨਹੀਂ, ਕਿ ਅਜੇ ਤਾਂ ਉਹ ਪੂਰਾ ਪ੍ਰਵਾਨ ਨਹੀਂ ਚੜਿਆ ਹੁਕਮਨਾਮਾ, ਤਾਂ ਉਸ ਸਥਿਤੀ 'ਚ ਜਾਣਾ ਨਹੀਂ ਬਣਦਾ, ਇੱਕ ਇਹ ਸਵਾਲ ਆਇਆ। ਦੂਸਰਾ, ਜਥੇਦਾਰ ਸਾਹਿਬਾਨ ਨੇ ਉੱਥੇ ਇੱਕ ਕਿੱਸਾ ਸੁਣਾਇਆ ਕਿ ਕਿਸੇ ਸਮੇਂ ਸਾਡੇ ਪਿੰਡੋਂ ਇੱਕ ਟਰੱਕ ਆਇਆ, ਅਸੀਂ ਉਹਦੇ ਵਿੱਚ ਅਨੰਦਪੁਰ ਸਾਹਿਬ ਆਏ, ਹੈ ਚਲੋ ਟਰੱਕ ਤਾਂ ਗਾਂਹ ਨੂੰ ਚੱਲ ਗਿਆ ਜਿੱਥੇ ਜਾਂਦੇ ਹੁੰਦੇ ਨੇ, ਹੈ ਨਾ, ਅਸੀਂ ਉੱਥੇ ਰੁਕ ਗਏ ਕਿਉਂਕਿ ਅਸੀਂ ਉੱਥੇ ਜਾਣਾ ਨਹੀਂ ਸੀ, ਹੈ ਸਾਡੇ ਕੋਲ ਪੈਸੇ ਨਹੀਂ ਸੀ ਵਾਪਸ ਆਉਣ ਲਈ, ਇੱਦਾਂ ਇੱਦਾਂ ਉਹਨਾਂ ਨੇ ਕਹਾਣੀ ਸੁਣਾਈ। ਫਿਰ ਉਹਨੇ ਕਹਾਣੀ ਇੱਥੇ ਲਿਆਂਦੀ ਕਿ ਉਹੀ ਥਾਂ ਹੈ ਸ਼੍ਰੀ ਅਨੰਦਪੁਰ ਸਾਹਿਬ, ਜਿੱਥੇ ਕਿਸੇ ਸਮੇਂ ਅਸੀਂ ਐਂ ਬਿਲਕੁਲ ਅਖਾਈ 'ਚੋਂ ਗਰੀਬੀ 'ਚੋਂ ਜਿਹੜਾ ਪਰਿਵਾਰ ਉੱਠਿਆ ਉਹਦੇ ਕੋਲ ਇਸ ਤਰ੍ਹਾਂ ਦੀਆਂ ਕਹਾਣੀਆਂ ਹੋਣਗੀਆਂ। ਅਤੇ ਪਰ ਉਹਨਾਂ ਨੇ ਫਿਰ ਇਹ ਕਿਹਾ ਕਿ ਦੇਖੋ ਅੱਜ ਤਖ਼ਤ ਸਾਹਿਬ ਦੀ ਮੈਨੂੰ ਸੇਵਾ ਮਿਲੀ ਆ ਉਸੇ ਨਗਰੀ 'ਤੇ। ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਕਿ ਜਦੋਂ ਤੁਸੀਂ ਕੌਮ ਦੇ ਐਡੇ ਸਰਮੋਰ ਸਥਾਨ 'ਤੇ ਹੋਵੋ
ਜੀ
ਤੇ ਦੂਸਰੇ ਧਰਮਾਂ ਦੇ ਸਥਾਨਾਂ ਦਾ ਨਾਂ ਲੈਣਾ ਵੀ ਤੁਹਾਨੂੰ ਕੋਈ ਚੋਭਦਾ? ਤੁਸੀਂ ਇੰਨੀ ਗੱਲ ਕਹਿ ਕੇ ਕਿ ਟਰੱਕ ਸਾਨੂੰ ਇੱਥੇ ਲਾ ਗਿਆ, ਉਹਨਾਂ ਨੇ ਅੱਗੇ ਉੱਥੇ ਜਾਣਾ ਸੀ ਜਿੱਥੇ ਜਾਂਦੇ ਹੁੰਦੇ। ਮਤਲਬ ਤੁਸੀਂ ਮਾਤਾ ਨੈਣਾ ਦੇਵੀ ਕਹਿਣ 'ਚ ਕੀ ਹਰਜ਼ ਸੀ? ਤੁਸੀਂ ਕਹਿ ਦਿੰਦੇ ਕਿ ਹਾਂ ਭਾਈ ਮਾਤਾ ਨੈਣਾ ਦੇਵੀ ਜਾਣਾ ਸੀ ਟਰੱਕ ਨੇ ਅੱਗੇ
ਜੀ।
ਸੋ ਇਹ ਅਕਸਰ ਹੈ ਆਮ ਤੌਰ 'ਤੇ ਜਿਹੜੇ ਸ਼ਰਧਾਲੂ ਮਾਤਾ ਨੈਣਾ ਦੇਵੀ ਜਾਂਦੇ ਨੇ ਉਹਨਾਂ 'ਚੋਂ 80% ਕੇਸਗੜ੍ਹ ਸਾਹਿਬ ਮੱਥਾ ਟੇਕ ਕੇ ਆਉਂਦੇ ਨੇ। ਜਿਹੜੇ ਕੇਸਗੜ੍ਹ ਸਾਹਿਬ ਜਾਂਦੇ ਨੇ ਪੰਜਾਬ ਦੇ ਪਿੰਡਾਂ 'ਚੋਂ, ਉਹ ਕਈ ਨੈਣਾ ਦੇਵੀ ਜਾਂਦੇ ਨੇ। ਸੋ ਇਹਨੂੰ ਸ਼ਰਧਾ ਨਾਲ ਇੱਕ ਦੂਸਰੇ ਧਰਮ ਦੇ ਸਨਮਾਨ ਨਾਲ ਜੋੜ ਕੇ ਵੀ ਦੇਖਣ ਦੀ ਗੱਲ ਸੀ। ਇਹ ਸ਼ਬਦ ਲੈਣੋਂ ਵੀ ਤੁਹਾਨੂੰ ਔਖਾ ਲੱਗਿਆ, ਅਫਸੋਸਜਨਕ। ਦੂਸਰੇ ਪਾਸੇ ਤੁਸੀਂ ਜਥੇਦਾਰ ਹੋ, ਤੁਸੀਂ ਉੱਥੇ ਰਿਸ਼ਤੇਦਾਰੀਆਂ ਕੱਢਣ ਨਹੀਂ ਗਏ। ਉਹ ਕਹਿੰਦੇ ਕਿ ਇੱਕ ਪਿੰਡ ਦੇ ਵਿੱਚ ਢਾਡੀ ਦਰਬਾਰ ਲੱਗਿਆ ਤੇ ਪਹਿਲਾਂ ਢਾਡੀ ਜਥਿਆਂ 'ਚੋਂ ਜਿਹੜਾ ਉਹਨਾਂ ਦਾ ਅਗਵਾਈ ਕਰ ਰਹੇ ਸੀ ਉਹਨੇ ਕਿਹਾ ਕਿ ਭਾਈ ਹੈਂ ਮੈਂ ਤੁਹਾਡੇ ਪਿੰਡ ਆਇਆ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ, ਪਰ ਮੇਰੇ ਇਸ ਪਿੰਡ 'ਚ ਨਾਨਕੇ ਨੇ। ਉਹ ਕਹਿੰਦੇ ਕਿ ਉਹ ਨਾਨਕੇ ਵਾਲੀ ਨੇੜੇ ਦੀ ਰਿਸ਼ਤੇਦਾਰੀ ਪਾ ਕੇ ਆਪਣੀ ਹਰ ਸਾਲ ਆਉਣ ਵਾਲੀ ਥਾਂ ਪੱਕੀ ਕਰ ਰਿਹਾ ਸੀ, ਜਾਂ ਉਸ ਸਮੇਂ ਜੋ ਸੇਵਾ ਭਾਵ 'ਚ ਮਿਲਦੇ ਨੇ ਪੈਸੇ ਉਹ ਪੱਕੇ ਕਰ ਰਿਹਾ ਸੀ। ਜਿਹੜਾ ਦੂਆ ਢਾਡੀ ਜੱਥਾ ਸੀ ਉਹ ਕਹਿੰਦਾ ਭਾਈ ਨਾ ਮੈਂ ਨਾਨਕੇ ਦੱਸਣ ਆਇਆ, ਨਾ ਮੈਂ ਭੂਆ ਦਾ ਰਿਸ਼ਤਾ ਗੰਢਣ ਆਇਆ, ਮੈਂ ਤਾਂ ਪੰਥ ਦੀ ਸੇਵਾ ਕਰਨਾ, ਭਾਈ ਮੈਂ ਤਾਂ ਸਿੱਖੀ ਦਾ ਪ੍ਰਚਾਰ ਕਰਨਾ ਹੈ। ਸੋ ਉੱਥੇ ਜਥੇਦਾਰ ਸਾਹਿਬਾਨ ਜਥੇਦਾਰ ਦੀ ਤਕਰੀਰ ਕਰਦਿਆਂ ਹੋਇਆਂ ਆ ਬੀਬਾ ਹਰਸਿਮਰਤ ਮੇਰੀ ਭੈਣ ਲੱਗਦੀ ਹੈ ਜੀ, ਕਿਉਂਕਿ ਇਹ ਵੀ ਮਾਝੇ ਤੋਂ ਆ, ਮੈਂ ਵੀ ਮਾਝੇ ਤੋਂ ਹਾਂ। ਸੋ ਸੋਸ਼ਲ ਮੀਡੀਆ 'ਤੇ ਜਦੇ ਲੋਕ ਕੱਟ ਕੱਟ ਕੇ ਪਾ ਰਹੇ ਨੇ ਜੀ ਪੋਸਟਾਂ ਕਿ ਭਾਈ ਜਥੇਦਾਰ ਤਾਂ ਆਪਣੀ ਜਥੇਦਾਰੀ ਪੱਕੀ ਕਰ ਰਹੇ ਨੇ ਰਿਸ਼ਤੇਦਾਰੀਆਂ ਬਣਾ ਕੇ, ਮਤਲਬ ਉਸ ਰੁਤਬੇ 'ਤੇ। ਬੇਸ਼ੱਕ ਅਜੇ ਪੂਰੀ ਕੌਮ ਪ੍ਰਬੰਧ ਕਰੇ ਜਾਂ ਨਾ ਕਰੇ, ਪਰ ਤੁਹਾਨੂੰ ਇਹਨਾਂ ਮਰਿਆਦਾਵਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਤੁਸੀਂ ਹੋ ਉਸੇ ਸੇਵਾ ਦੇ ਅਹੁਦੇ 'ਤੇ। ਚਲੋ, ਇਹ ਸਭ ਦੇ ਦਰਮਿਆਨ ਧਾਮੀ ਸਾਹਿਬ ਨੂੰ ਜਦੋਂ ਮਾਈਕ ਮਿਲਿਆ
ਜੀ,
ਧਾਮੀ ਸਾਹਿਬ ਨੇ ਕਮਾਲ ਦੀ ਉੱਥੇ ਅੱਜ ਤਕਰੀਰ ਕੀਤੀ। 3-4 ਸੈਂਟੈਂਸਾਂ 'ਚ ਉਹਨਾਂ ਨੇ ਜੋ ਸ਼ੀਸ਼ਾ ਦਿਖਾਇਆ, ਪਤਾ ਨਹੀਂ ਉਹਨਾਂ ਦੇ ਅੰਦਰ ਦਾ ਬਲਬਲਾ ਹੈ, ਪਤਾ ਨਹੀਂ ਉਹਨਾਂ ਨੂੰ ਇਹ ਫਿਕਰ ਹੈ ਕਿ ਮੈਂ ਪਹਿਲੀ ਵਾਰ ਅਸਤੀਫਾ ਦੇ ਕੇ ਵਾਪਸ ਤਾਂ ਆ ਗਿਆ, ਮੁੜ ਕੇ ਨਾ ਮੈਂ ਉੱਧਰ ਜਾਣ ਜੋਗਾ ਨਾ ਇੱਧਰ ਜਾਣ ਜੋਗਾ। ਸੋ ਇਸ ਸਥਿਤੀ 'ਚ ਉਹ ਆਪਣੇ ਜਿਹੜੇ ਅੰਦਰ ਉਹਨਾਂ ਦੀ ਉਲਝਣ ਚੱਲੀ ਹੈ ਉਹਦੇ ਵਿੱਚੋਂ ਸ਼ਾਇਦ ਉਹ ਬੋਲੇ। ਉਹ ਕਹਿੰਦੇ ਕਿ ਭਾਈ ਮੈਂ ਅਕਾਲੀ ਦਲ ਦੇ ਲੀਡਰਾਂ ਨੂੰ, ਅਕਾਲੀ ਦਲ ਦੇ ਵਰਕਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੋਤਾ ਚਸ਼ਮੀ ਛੱਡ ਦਿਓ। ਹੁਣ ਤੋਤਾ ਚਸ਼ਮੀ ਮਤਲਬ ਕਿ ਜੋ ਮਾਲਕ ਕਹਿੰਦਾ ਤੋਤੇ ਦਾ, ਤੋਤਾ ਉਹੀ ਬੋਲਦਾ। ਮਾਲਕ ਕਹੇ ਮਿੱਠੂ ਚੂਰੀ ਖਾਏਗਾ, ਤੋਤਾ ਕਹਿੰਦਾ ਚੂਰੀ ਖਾਏਗਾ, ਮਿੱਠੂ ਚੂਰੀ ਖਾਏਗਾ। ਹੈਂ ਉਹ ਕਹਿੰਦਾ ਰਾਮ ਰਾਮ ਤਾਂ ਉਹ ਰਾਮ ਰਾਮ, ਉਹ ਗਾਲਾਂ ਕੱਢਦਾ ਤਾਂ ਤੋਤਾ ਵੀ ਗਾਲਾਂ ਕੱਢਦਾ। ਉਹ ਕਹਿੰਦੇ ਕਿ ਭਾਈ ਮੈਂ ਲੀਡਰਾਂ ਦੇ ਵਰਕਰਾਂ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਲੀਡਰ ਦੀ, ਆਪਣੇ ਵੱਡੇ ਲੀਡਰ ਦੀ ਤੋਤਾ ਚਸ਼ਮੀ ਛੱਡ ਦਿਓ। ਉਹਦੇ ਕੋਲ ਨਿੰਦਿਆ ਚੁਗਲੀ ਕਰਨ ਦੀ ਬਜਾਏ ਉਹਨੂੰ ਸਹੀ ਗੱਲ ਦੱਸਿਆ ਕਰੋ, ਤੁਸੀਂ ਸਹੀ ਗੱਲ ਨਹੀਂ ਦੱਸਦੇ। ਉਹ ਮੈਨੂੰ ਲੱਗਦਾ ਜਿਹੜੀ ਆ ਉਹ ਪਾੜਾ ਚੱਲੇ ਆਉਂਦਾ ਉਹਨਾਂ ਦਾ, ਜਥੇਦਾਰ ਸਾਹਿਬਾਨ ਦਾ, ਅੰਤਰੀ ਕਮੇਟੀ ਦਾ, ਧਾਮੀ ਸਾਹਿਬ ਦੇ ਫੈਸਲਿਆਂ ਨੂੰ ਲੈ ਕੇ ਕੁਝ ਗੱਲਾਂ ਦਾ ਰੋਸਾ ਬੋਸਾ। ਉਹਨਾਂ ਨੇ ਕਈ ਲੀਡਰਾਂ ਨੂੰ ਜਿਹੜੇ ਪਿੱਛੇ ਖੜੇ ਸੀ, ਉਹ ਵੀ ਜਿਹੜੇ ਸਾਹਮਣੇ ਬੈਠੇ ਸੀ, ਉਹ ਵੀ ਉਹਨਾਂ ਨੂੰ ਸੁਣਾਇਆ ਹੈ ਕਿ ਭਾਈ ਤੁਸੀਂ ਸੁਖਬੀਰ ਬਾਦਲ ਨੂੰ ਸਹੀ ਗੱਲ ਨਹੀਂ ਦੱਸਦੇ, ਤੁਸੀਂ ਗੱਲ ਘੁਮਾ ਵਧਾ ਕੇ ਘਟਾ ਕੇ ਦੱਸਦੇ ਹੋ, ਜਾਂ ਉਹਦੀ ਹਾਂ 'ਚ ਹਾਂ ਮਿਲਾਉਂਦੇ, ਉਹਨੂੰ ਗਲਤ ਦੇ ਸਮੇਂ ਟੋਕਦੇ ਨਹੀਂ, ਤੁਸੀਂ ਤੋਤਾ ਚਸ਼ਮੀ ਕਰ ਦਿਓ। ਇਹ ਸ਼ਬਦ ਬੜਾ ਅੱਜ ਕਮਾਲ ਚਰਚਾ 'ਚ ਰਿਹਾ ਕਿ ਉਹਨਾਂ ਨੇ ਸ਼ਬਦ ਵਰਤਿਆ। ਸੋ ਧਾਮੀ ਹੋ ਰਹੀ ਮਤਲਬ ਕਿ ਬਾਦਲਾਂ ਦੀ ਬਰਸੀ 'ਤੇ ਬਾਦਲਾਂ ਦੀ ਜਿਵੇਂ ਬਰਸਿਆ ਹੈ ਹੁਣ, ਹੈ ਇਹ ਅੱਜ ਕਾਫੀ ਚਰਚਾ। ਪਰ ਤਾਂ ਵੀ ਫਿਰ ਵੀ ਕਈ ਕਹਿੰਦੇ ਨੇ ਕਿ ਭਾਈ ਬੋਲਣ ਨਾਲ ਭਾਰ ਹਲਕਾ ਨਹੀਂ ਹੁੰਦਾ, ਆਰ ਜਾਂ ਪਾਰ ਖੜਨ ਨਾਲ। ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ ਦੋ ਧਾਮੀ ਸਾਹਿਬ ਵੀ ਅਤੇ ਜਥੇਦਾਰ ਸਾਹਿਬ ਵੀ ਇੱਕੋ ਨਦੀ ਦੇ ਦੋ ਕਿਨਾਰੇ ਨੇ, ਤੁਰੀ ਵੀ ਜਾਂਦੇ ਨੇ ਇਕੱਠੇ ਤੇ ਕਦੇ ਮਿਲਣੇ ਵੀ ਨਹੀਂ, ਹੈ ਨਾ। ਤੇ ਉਹ ਪਤਾ ਨਹੀਂ ਮਤਲਬ ਕਿ ਹੁਣ ਇਹ ਕਦੋਂ ਤੱਕ ਐਂ ਚੱਲੂਗਾ ਕੰਮ। ਇੱਕ ਮਿਆਂ 'ਚ ਦੋ ਤਲਵਾਰਾਂ ਪੈਣੀਆਂ ਬਹੁਤ ਔਖੀਆਂ ਨੇ। ਸੋ ਮੈਂ ਤਾਂ ਹੀ ਗੱਲ ਕਰ ਸੀ ਕਿ ਕੋਈ ਨਾ ਕੋਈ ਤਲਵਾਰ ਤਾਂ ਬਾਹਰ ਰਹੂਗੀ, ਹੁਣ ਉਹ ਕਿਹੜੀ ਰਹਿੰਦੀ ਆ ਆਉਣ ਵਾਲਾ ਵਕਤ ਦੱਸੂਗਾ।
ਦੀਪਕ ਜੀ, ਇਸ ਕਹਾਣੀ ਦਾ ਜਾਂ ਇਸ ਖਬਰ ਦਾ ਵੇਰਵਾ ਦੱਸਿਓ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਨੇ ਵੀਜ਼ਾ ਨਹੀਂ ਦੇਣਾ ਜੀ, ਕੀ ਹੈ ਨਵੀਂ ਰਿਸਟ੍ਰਿਕਸ਼ਨ?
ਨਹੀਂ ਜੀ, ਖਬਰ ਇਹ ਹੈ ਕਿ ਆਸਟ੍ਰੇਲੀਆ ਦੀਆਂ ਕੁਝ ਨਾਮੀ ਗ੍ਰਾਮੀ ਯੂਨੀਵਰਸਿਟੀਆਂ ਨੇ ਫੈਸਲਾ ਕਰ ਲਿਆ ਸੀ ਪੰਜਾਬ ਸਣੇ ਭਾਰਤ ਦੇ 5-6 ਸੂਬਿਆਂ ਦੇ ਵਿਦਿਆਰਥੀਆਂ ਨੂੰ ਵੀਜ਼ੇ ਨਹੀਂ ਦੇਣੇ।
ਅੱਛਾ, ਇਹ ਗੱਲ ਪਹਿਲਾਂ ਵੀ ਹੋਈ ਸੀ, ਕੁਝ ਸਮਾਂ ਪਹਿਲਾਂ ਵੀ ਇੱਦਾਂ ਦਾ ਹੀ ਇੱਕ ਫੈਸਲਾ ਆਸਟ੍ਰੇਲੀਆ ਦੀ ਯੂਨੀਵਰਸਿਟੀਆਂ ਨੇ ਪਹਿਲਾਂ ਵੀ, ਆਈ ਥਿੰਕ ਡੇਢ ਸਾਲ ਹੋ ਚੁੱਕਾ।
ਹੋ ਸਕਦਾ ਜੀ ਫਿਰ ਉਹ ਦੁਬਾਰਾ ਮਤਲਬ ਕਿ ਉਹਨੂੰ ਰਿਵਿਊ ਕੀਤਾ ਹੋਵੇ। ਸੋ ਮੇਰੇ ਕੋਲ ਜੋ ਜਾਣਕਾਰੀ ਹੈ ਉਹ ਕੱਲ੍ਹ ਦੀ ਹੈ ਕਿ ਕੱਲ੍ਹ ਸ਼ਾਮ ਇਹ ਫੈਸਲਾ ਹੋਇਆ ਉਹਨਾਂ ਦਾ, ਜਿਹਦੇ ਵਿੱਚ ਆਸਟ੍ਰੇਲੀਆ ਨੇ ਤੈਅ ਕੀਤਾ ਕਿ ਪੰਜਾਬ ਵੀ, ਹਰਿਆਣਾ ਵੀ, ਯੂਪੀ ਵੀ, ਗੁਜਰਾਤ ਵੀ, ਉੱਤਰਾਖੰਡ ਵੀ, ਇੱਥੋਂ ਦੇ ਵਿਦਿਆਰਥੀਆਂ ਨੂੰ ਹੁਣ ਵੀਜ਼ਾ ਨਹੀਂ ਦੇਣਾ। ਯੂਨੀਵਰਸਿਟੀਆਂ ਵੀ ਕਾਫੀ ਨਾਮੀ ਗ੍ਰਾਮੀ ਯੂਨੀਵਰਸਿਟੀਆਂ ਨੇ ਆਸਟ੍ਰੇਲੀਆ ਦੀ ਫੈਡਰੇਸ਼ਨ ਯੂਨੀਵਰਸਿਟੀ ਹੈ, ਵੈਸਟਰਨ ਸਿਡਨੀ ਯੂਨੀਵਰਸਿਟੀ, ਵਿਕਟੋਰੀਆ ਯੂਨੀਵਰਸਿਟੀ ਹੈ, ਸਾਊਦਰਨ ਕ੍ਰਾਸ ਯੂਨੀਵਰਸਿਟੀ। ਸੋ ਇਹ ਚਾਰ ਪੰਜ ਵਕਾਰੀ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਫੈਸਲਾ ਕੀਤਾ। ਉਹ ਕਹਿੰਦੇ ਕਿ ਇੱਕ ਤਾਂ ਇਹ ਹੈ ਕਿ ਇੱਥੋਂ ਜਿਹੜੇ ਬੱਚੇ ਆਉਂਦੇ ਨੇ ਜ਼ਿਆਦਾਤਰ ਉਹ ਨਕਲੀ ਦਸਤਾਵੇਜ਼ ਬਹੁਤ ਪਾਏ ਜਾ ਰਹੇ ਨੇ ਉਹਨਾਂ ਕੋਲ, ਹੈ ਨਾ। ਦੂਸਰਾ ਫਿਰ ਉਹ ਪੜ੍ਹਾਈ ਦਾ ਇਰਾਦਾ ਹੀ ਨਹੀਂ ਗਾ, ਉਹ ਸਿਰਫ ਨੌਕਰੀ ਕਰਨ, ਹੈ ਨਾ, ਡਾਲਰ ਕਮਾਉਣ, ਉਸ ਇਰਾਦੇ ਨਾਲ ਆਉਂਦੇ ਨੇ। ਸੋ ਇਹ ਸਾਰੇ ਕੰਮ ਉਹ ਕਹਿੰਦੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਉਹ ਕੰਮ ਕਰਦੇ ਨੇ, ਗੈਰ ਕਾਨੂੰਨੀ ਢੰਗ ਨਾਲ ਨੌਕਰੀਆਂ ਕਰਦੇ ਨੇ। ਤੋ ਇਸ ਲਈ ਕਹਿੰਦੇ ਕਿ ਉਹ ਇੱਥੇ ਦਾ ਸਾਡਾ ਸਿਸਟਮ ਵਿਗੜਦਾ, ਮਾਹੌਲ ਵਿਗੜਦਾ ਹੈ, ਇਸ ਨੂੰ ਲੈ ਕੇ ਅਸੀਂ ਫੈਸਲਾ ਕੀਤਾ। ਅਤੇ ਮੰਨਿਆ ਜਾ ਰਿਹਾ ਕਿ ਇਸ ਮੌਕੇ ਜਦੋਂ ਪੰਜਾਬ ਦੇ ਬੱਚਿਆਂ ਨੇ ਅਮਰੀਕਾ ਦਾ ਹੁਣ ਸਖਤੀ ਹੋ ਗਈ, ਉੱਧਰ ਦਾ ਰੁੱਖ ਘੱਟ ਗਿਆ, ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਰਹਿਣਾ ਖਾਣਾ ਸਾਰਾ ਕੁਛ ਕਰਨਾ ਮਹਿੰਗਾ ਹੋ ਗਿਆ ਅਤੇ ਨੌਕਰੀ ਮਿਲਣੀ ਮੁਸ਼ਕਲ ਹੋ ਗਈ, ਇਸ ਲਈ ਉੱਧਰ ਦਾ ਵੀ ਰੁੱਖ ਘੱਟ ਰਿਹਾ। ਖਾਸ ਕਰਕੇ ਮਤਲਬ ਆਫਟਰ ਗ੍ਰੈਜੂਏਸ਼ਨ ਜਾਂ ਗ੍ਰੈਜੂਏਸ਼ਨ ਵਾਲੇ ਵਿਦਿਆਰਥੀਆਂ ਲਈ ਤਾਂ ਫਿਰ ਵੀ ਰਾਹ ਹੈਗੇ ਨੇ, ਪਰ ਜਿਹੜੇ ਪਲੱਸ ਟੂ ਹੋ ਕੇ ਜਾਂਦੇ ਨੇ ਉਹਨਾਂ ਲਈ ਕਾਫੀ ਮੁਸ਼ਕਲਾਂ ਵੱਧ ਗਈਆਂ। ਸੋ ਇਸ ਲਈ ਫਿਰ ਬੱਚੇ ਕਹਿੰਦੇ ਆਸਟ੍ਰੇਲੀਆ ਵਾਲੇ ਪਾਸੇ ਦਾ ਰੁੱਖ ਕਰ ਰਹੇ ਨੇ ਹੁਣ, ਅਤੇ ਪੰਜਾਬ ਅਤੇ ਗੁਜਰਾਤ ਕਹਿੰਦੇ ਇਹਦੇ ਪਰ ਸਭ ਤੋਂ ਵੱਧ ਅਸਰ ਪੈਣਾ ਜਿਹੜੇ ਫੈਸਲੇ ਰਹੇ ਨੇ। ਗੁਜਰਾਤ ਦੇ 20% ਬੱਚੇ ਆਸਟ੍ਰੇਲੀਆ ਜਾ ਰਹੇ ਨੇ, ਉਹਨਾਂ ਦੀ ਪਹਿਲੀ ਪਸੰਦ ਆਸਟ੍ਰੇਲੀਆ ਵਰਗੀ ਹੈ, ਅਤੇ ਸਾਡਾ ਵੀ ਰੁੱਖ ਕਾਫੀ ਵੱਧ ਰਿਹਾ। ਸੋ ਇਸ ਲਈ ਪੰਜਾਬ ਅਤੇ ਗੁਜਰਾਤ 'ਤੇ ਕਾਫੀ ਅਸਰ ਪੈਣ ਦਾ ਨਤੀਜਾ, ਅਤੇ ਮੰਨਿਆ ਜਾ ਰਿਹਾ ਕਿ ਇਹਨਾਂ ਯੂਨੀਵਰਸਿਟੀਆਂ ਤੋਂ ਬਾਅਦ ਆਸਟ੍ਰੇਲੀਆ ਦੇ ਕੁਝ ਹੋਰ ਯੂਨੀਵਰਸਿਟੀਆਂ ਵੀ ਇਹੋ ਜਿਹਾ ਫੈਸਲਾ ਕਰ ਸਕਦੀਆਂ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋਮਵਾਰ ਨੂੰ ਫਿਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ,
ਥੈਂਕ ਯੂ।